ਕਰ ਰਕਾਸ ਰਸਾ ਬੋਲਿਓ ਅਸ ਰੀਤੀ।
ਉਹ ਫਿਰ ਗੁੱਸਾ ਕਰਕੇ ਇਸ ਰੀਤੀ ਦੇ ਨਾਲ ਲੋਮ ਸ੍ਰੀਖੀ ਬੋਲੇ,
ਪੱਛਣ ਸ਼ੈਤ ਬੋਲ ਹੈ ਤੇਰੇ।
ਸੋ ਉਸ ਵਕਤ ਉਹ ਕਹਿਣ ਲੱਗੇ ਕਿ ਜਿਹੜੇ ਤੇਰੇ ਬੋਲ ਨੇ ਨਾ ਬਾਹਲੇ ਜ਼ਿਆਦਾ, ਤੂੰ ਜਿਹੜੇ ਬੋਲਦਾ ਪੱਛਣ ਹੁੰਦਾ, ਜਿਵੇਂ ਕਿਸੇ ਨੂੰ ਤਰਕਾਂ ਸਮੇਤ ਪੰਖੀਆਂ ਸਦਰਸ਼ ਬੋਲ, ਕੱਟ ਜਾਂ ਮਾਰਨਾ ਕਿਸੇ ਨੂੰ ਚੁੰਝ ਮਾਰਨੀ, ਇਹੋ ਜਿਹੇ ਤੇਰੇ ਬੋਲ ਨੇ।
ਬਾਰ ਬਾਰ ਮੂਰਤ ਬਚ ਮੇਰੇ,
ਸੱਤ ਬਚਨ ਤੈਨੂੰ ਕਹਿਣੇ ਨੀ ਆਉਂਦਾ, ਬਾਰ ਬਾਰ ਤੂੰ ਮੇਰੇ ਕਹੇ ਹੋਏ ਬਚਨ ਨੂੰ ਮੋੜੀ ਜਾਂਦਾ।
ਦੋਹਰਾ ਅਧਿਕਾਰੀ ਹੋ ਜਾਣਕੇ ਉਪਦੇਸ਼ ਸੁਥੋਂ ਤੋਹੇ ਹੋ ਹੋ।
ਮੈਂ ਜਾਣਿਆ ਸੀ ਵੀ ਤੂੰ ਉਪਦੇਸ਼ ਦੇਣ ਯੋਗ ਜਗਿਆਸੂ ਹੋਵੇਗਾ, ਮੈਂ ਤੈਨੂੰ ਤਾਂ ਉਪਦੇਸ਼ ਦਿੱਤਾ ਸੀ। ਅਧਿਕਾਰੀ ਜਾਣਨਾ, ਕੋਈ ਬੰਦਾ ਕਿਸੇ ਚੀਜ਼ ਦਾ ਲਾਇਕ ਹੋਵੇ, ਜਿਹੜਾ ਉਹਨੂੰ ਲਾਇਕ ਜਾਣ ਕੇ ਉਪਦੇਸ਼ ਦਿੱਤਾ ਜਾਂਦਾ ਵੀ ਇਸ ਚੀਜ਼ ਦਾ ਯੋਗ ਹੈ, ਅਧਿਕਾਰੀ ਹੈ, ਇਹਦਾ ਹੱਕਦਾਰ ਹੈ। ਪਰ ਮੈਂ ਆਖਿਆ ਸ਼ਾਇਦ ਤੂੰ ਅਧਿਕਾਰੀ ਹੋਏਗਾ ਇਹਦਾ, ਪਰ ਤੂੰ ਅਧਿਕਾਰੀ ਨਹੀਂ ਹੈ ਇਸ ਉਪਦੇਸ਼ ਦਾ।
ਅਦਮ ਖਗ ਸਭ ਹੰਤੇ ਸੋਹੋ ਸਰਾਪ ਅਬ ਮੋਹੇ।
ਉਹਨੇ ਵੀ ਚੱਕ ਸਰਾਪ ਦੇਤਾ, ਕਹਿੰਦੇ ਤੂੰ ਤਾਂ ਸਾਰਿਆਂ ਨਾਲੋਂ ਜਿਹੜਾ ਅਦਮ ਪੰਛੀ ਹੁੰਦਾ ਨਾ, ਨੀਵਾਂ ਪੰਛੀ, ਜਾ ਉਹ ਜਾ ਕੇ ਬਣ ਜਾਏ, ਤੈਨੂੰ ਸਰਾਪ ਹੀ ਹੈ ਮੇਰਾ।
ਚੌਪਈ ਵਾਇਸ ਦੇਹ ਤਬ ਹੈ ਮਮ ਭਈ।
ਉਸ ਵਕਤ ਮੇਰੀ ਦੇਹੀ ਕਾਂ ਦੀ ਬਣ ਗਈ, ਮੈਂ ਉਲਟ ਕੇ ਕਾਂ ਦੇ ਰੂਪ ਚ ਹੋ ਗਿਆ, ਕਿਉਂਕਿ ਬਾਹਲਾ ਕਾਂ ਕਾਂ ਕਰਦਾ ਠੋਂਗਾ ਮਾਰਦਾ ਸੀ ਮੈਂ, ਇਹ ਕਰਕੇ ਮੈਨੂੰ ਇਹ ਜੂਨੀ ਮਿਲ ਗਈ ਹੈ।
ਹੱਥ ਬੰਦ ਕੇ ਉਸਤਤ ਕਈ,
ਫਿਰ ਮੈਂ ਹੱਥ ਬੰਨ ਕੇ ਉਸਤਤ ਕੀਤੀ ਉਹਨਾਂ ਦੀ, ਆਪਣੇ ਗੁਰੂ ਦੀ।
ਸਤ ਸਰਾਪ ਹੋਵੇ ਰਿਖ ਤੇਰਾ,
ਹੇ ਰਿਸ਼ੀ ਜੀ ਤੁਹਾਡਾ ਸਰਾਪ ਸੱਚਾ ਹੋ ਜਾਂਦਾ ਹੈ।
ਮੁਝ ਕੋ ਲਖੋ ਆਪਣਾ ਚੇਰਾ,
ਮੈਨੂੰ ਆਪਣਾ ਚੇਲਾ ਜਾਣੋ, ਮੈਂ ਤੁਹਾਡਾ ਦਾਸ ਹਾਂ।
ਕਿਰਪਾ ਦ੍ਰਿਸ਼ਟਾ ਮੋਹ ਪਰ ਕੀਜੈ,
ਹੁਣ ਮੇਰੇ ਉੱਤੇ ਆਪ ਜੀ ਕਿਰਪਾ ਦ੍ਰਿਸ਼ਟੀ ਨਾਲ ਤੱਕੋ ਜੀ।
ਅਸ ਪ੍ਰਕਾਰ ਕਉ ਬਾਰੇ ਕਦੀਜੈ,
ਹੁਣ ਇਹੋ ਜਿਹਾ ਮੈਨੂੰ ਵਾਰ ਕਿਰਪਾ ਕਰਕੇ ਦੇ ਦਿਓ ਜੀ।
ਰਹਿ ਗਿਆਨ ਮੇਰੀ ਉਰਮਾਹੀ,
ਮੈਂ ਹੁਣ ਠੀਕ ਆ ਕਾਂ ਤੇ ਬਣ ਜਾਣਾ, ਪਰ ਮੇਰੇ ਹਿਰਦੇ ਚ ਗਿਆਨ ਨਾ ਵਿਸਰੇ, ਹੁਣ ਤੁਸੀਂ ਆ ਕਿਰਪਾ ਕਰ ਦਿਓ, ਕਾਂ ਤਾਂ ਮੈਂ ਬਣ ਹੀ ਜਾਣਾ।
ਵੈਸ ਬਪ ਧਰ ਵਿਸਰੋ ਨਾਹੀ,
ਮੈਂ ਕਾਂ ਦੀ ਜੂਨੀ ਭਾਵੇਂ ਧਾਰਾਂ, ਪਰ ਬਿਸਰਾ ਨਾ ਕਦੇ ਪਰਮਾਤਮਾ ਨਾ ਭੁੱਲੇ।
ਸੁਣ ਲੋਮ ਸਰਖ ਭਇਓ ਕਿਰਪਾਲਾ,
ਲੋਮ ਸ੍ਰੀਖੀ ਜੀ ਫਿਰ ਸੁਣ ਕੇ ਉਸ ਵਕਤ ਜਦੋਂ ਬੇਨਤੀਆਂ ਕੀਤੀਆਂ ਕਿਰਪਾਲੂ ਹੋ ਗਏ।
ਮੁਖ ਤੇ ਬੋਲਿਓ ਬਚਨ ਰਸਾਲਾ,
ਮੁਖ ਵਿੱਚੋਂ ਫਿਰ ਬਚਨ ਬਹੁਤ ਮਿੱਠੇ ਬੋਲੇ, ਕਿਉਂਕਿ ਤਾਈਓ ਸਤਿਗੁਰੂ ਨੇ ਕਰਾਮਾਤ ਦਿਖਾਉਣੀ ਬੰਦ ਕਰ ਦਿੱਤੀ ਗੁਰੂ ਘਰ ਚ, ਔਰ ਵਾਰ ਤੇ ਸਰਾਪ ਸਭ ਬੰਦ ਕਰ ਦਿੱਤੇ। ਪਹਿਲਿਆਂ ਯੁੱਗਾਂ ਚ ਹੁੰਦੀਆਂ ਸੀ ਇਹ ਚੀਜ਼ਾਂ, ਹੁਣ ਨਹੀਂ ਹੈ। ਮਹਾਰਾਜ ਸੁੱਤੇ ਸਿੱਧ ਬਚਨ ਕਿਸੇ ਬ੍ਰਹਮ ਗਿਆਨੀ ਦਾ ਕੋਈ ਨਿਕਲ ਜਾਵੇ ਉਹਨੂੰ ਸਰਾਪ ਨਹੀਂ ਕਹਿੰਦੇ, ਉਹ ਸੁਭਾਵਕ ਹੀ ਕਿਹਾ ਹੋਇਆ। ਜੋ ਗੁਰਮੁਖ ਬੋਲਦੇ ਨੇ ਉਹ ਪ੍ਰਵਾਨ ਹੁੰਦਾ ਅਕਾਲ ਪੁਰਖ ਦੀ ਦਰਗਾਹ 'ਚ। ਇਸ ਤਰ੍ਹਾਂ ਜਿਵੇਂ ਸੁੱਤੇ ਸਿੱਧ ਹੀ ਕੋਈ ਬਚਨ ਹੋ ਜਾਏ ਇਹਨੂੰ ਸਰਾਪ ਨਹੀਂ ਗਿਣਦੇ, ਇਹ ਪਰ ਕਿਰਪਾਲੂ ਹੋ ਗਏ।
ਹੋਵਹਿ ਸਦਾ ਹਿਰਦੇ ਤਵ ਗਿਆਨਾ,
ਕਹਿੰਦੇ ਚੰਗਾ ਕਾਂ ਤਾਂ ਤੂੰ ਬਣੇਗਾ, ਪਰ ਗਿਆਨ ਤੇਰੇ ਮਨ 'ਚ ਸਦਾ ਹੀ ਰਹੇਗਾ।
ਆਤਮ ਰੂਪ ਲਖ ਹੈ ਸੁਖ ਥਾਨਾ,
ਜਿਹੜਾ ਆਤਮਕ ਰੂਪ ਹੈ ਹਿਰਦੇ 'ਚ ਇਹਨੂੰ ਸਦਾ ਹੀ ਜਾਣੇਗਾ ਤੂੰ।
ਤੁਝ ਪਰ ਹੈ ਕਰੁਣਾ ਅਬ ਮੋਰੀ,
ਤੁਹਾਡੇ ਉੱਤੇ ਠੀਕ ਹੈ ਮੇਰੀ ਕਿਰਪਾ ਹੀ ਰਹੂਗੀ ਹੁਣ।
ਇੱਕ ਵਾਰ ਦੇਵਾਂ ਔਰ ਬਹੋਰੀ,
ਇੱਕ ਤੈਨੂੰ ਮੈਂ ਹੋਰ ਵਰ ਦੇ ਦਿੰਦਾ, ਖੁਸ਼ ਹੋ ਕੇ ਹੋਰ ਵਰ ਦੇਣ ਲੱਗ ਪਏ ਨੇ।
ਮਿਰਤ ਹੋਏ ਜਬ ਕਰ ਚਿਤ ਚਾਹੀ,
ਤੂੰ ਇੱਛਾ ਦੇ ਨਾਲ ਜਾਏਗਾ ਦੁਨੀਆਂ 'ਚ ਜਦ ਤੱਕ ਤੇਰਾ ਚਿੱਤ ਕਰਦਾ ਬੈਠਾ ਰਹਿ, ਮੌਤ ਨਹੀਂ ਆਵੇਗੀ ਤੈਨੂੰ ਤੇਰੀ ਇੱਛਾ ਤੋਂ ਬਿਨਾਂ, ਇਹ ਮੈਂ ਤੈਨੂੰ ਵਰ ਦੇ ਦਿੰਦਾ।
ਬਿਨ ਚਾਹੇ ਮਿਰਤ ਹੋਵੇ ਕਬ ਨਾਹੀ,
ਬਿਨਾਂ ਚਾਹੇ ਤੈਨੂੰ ਮੌਤ ਨਹੀਂ ਆਵੇਗੀ, ਕਿਉਂਕਿ ਤੂੰ ਕਦੇ ਵੀ ਨਹੀਂ ਮਰੇਗਾ, ਤੈਨੂੰ ਅਮਰ ਕਰ ਦਿੰਦਾ।
ਸੋਰ ਠਾ ਸੁਣ ਤਹਿ ਕੇ ਅਸ ਬੈਨ ਹਰਖ ਤੇ ਆਵਾ ਥਾਨ ਇਹ,
ਸੁਣ ਕੇ ਉਹਦੇ ਬਚਨ ਮੈਂ ਖੁਸ਼ ਹੋ ਕੇ ਆਹ ਥਾਂ ਤੇ ਆ ਕੇ ਬੈਠ ਗਿਆ ਹਾਂ।
ਪੀ ਵਿਸਾਲ ਮਨ ਚੈਨ ਨਹਿ ਤਿਆਗੋ ਅਬ ਦੇਹ ਕੋ,
ਮਨ ਨੂੰ ਬਹੁਤ ਆਨੰਦ ਬਣਿਆ ਹੋਇਆ, ਮੈਂ ਹੁਣ ਇਹ ਦੇਹ ਹੀ ਛੱਡਦਾ ਹੀ ਨਹੀਂ, ਮੈਂ ਕਹਿੰਦਾ ਆਨੰਦ ਹੀ ਬਣਿਆ, ਨਾਲੇ ਮੈਂ ਪੰਛੀਆਂ ਨੂੰ ਬਹੁਤ ਤਾਰਦਾ। ਇਹ ਪੰਛੀਆਂ ਨੂੰ ਅੱਗੇ ਉਹਨਾਂ ਦੀ ਬੋਲੀ 'ਚ ਕਥਾ ਸੁਣਾਉਂਦਾ ਇਹਨਾਂ ਨੂੰ, ਇਹ ਪੰਛੀਆਂ ਵਿੱਚ ਵੀ ਬੜੀ ਮਹਾਰਾਜ ਦੀ ਕਿਰਪਾਲਤਾ ਹੋ ਜਾਂਦੀ। ਕਈ ਵਾਰੀ ਪੰਛੀਆਂ ਵਿੱਚ ਸੁਣਨ ਦੀ ਸ਼ਕਤੀ ਬਹੁਤ ਹੁੰਦੀ ਹੈ, ਜੇ ਕੋਈ ਪੰਛੀ ਨੂੰ ਗਿਆਨ ਹੋ ਜਾਏ, ਇਹ ਚੀਜ਼ਾਂ ਬਹੁਤ ਵਿਸਥਾਰ ਵਾਲੀਆਂ ਨੇ, ਪੰਛੀਆਂ ਨੂੰ ਵੀ ਗਿਆਨ ਹੋ ਜਾਂਦਾ ਕਈ ਵਾਰ, ਗਿਆਨਵਾਨ ਵੀ ਹੁੰਦੇ ਨੇ ਬਹੁਤ। ਇਸ ਤਰ੍ਹਾਂ ਕਰਨ ਦੇ ਨਾਲ ਆਪਾਂ ਉਦਾਹਰਣ ਦੇ ਸਕਦੇ, ਜਿਵੇਂ ਮਹਾਰਾਜ ਦੇ ਹੱਥ 'ਤੇ ਜਦੋਂ ਬਾਜ ਆ ਕੇ ਕੋਈ ਵੀ ਬੈਠਾ, ਉਹ ਬਾਜ ਨੂੰ ਬ੍ਰਹਮ ਗਿਆਨ ਹੋ ਜਾਂਦਾ ਸੀ। ਮਹਾਰਾਜ ਦਾ ਘੋੜਾ ਜਿਹੜਾ ਨੀਲਾ ਸੀ ਜਾਂ ਦੂਸਰੇ ਘੋੜੇ ਸੀਗੇ ਸਾਰੇ ਜਿਹਦੇ 'ਤੇ ਮਹਾਰਾਜ ਸਵਾਰੀ ਕਰਦੇ ਸੀ, ਉਹਨੂੰ ਵੀ ਹੋ ਜਾਂਦਾ ਸੀ ਗਿਆਨ। ਮਹਾਰਾਜ ਮਨ ਵਿੱਚ ਸੋਚ ਲੈਣ, ਖੱਬੇ ਮੁੜ ਪਾ, ਘੋੜੇ ਲਗਾਮ ਦੀ ਲੋੜ ਨਹੀਂ ਸੀ ਪੈਂਦੀ, ਘੋੜਾ ਆਪੇ ਹੀ ਖੱਬੇ ਮੁੜ ਜਾਂਦਾ ਸੀ। ਤੇਜ਼ ਹੋ ਜਾ, ਤੇਜ਼ ਹੋ ਜਾਣਾ, ਸੱਜੇ ਮੁੜ ਜਾ, ਮਨ 'ਚ ਸੋਚਣਾ, ਮਨ ਦੀ ਸੋਚ ਨਾਲ ਹੀ ਚਾਲ ਚੱਲਦਾ ਸੀ। ਇਸ ਕਰਕੇ ਉਹ ਪੰਛੀਆਂ ਨੂੰ ਵੀ ਸਤਿਗੁਰੂ ਗਿਆਨ ਕਿ ਆਤਮਾ ਸਾਰਿਆਂ 'ਚ ਇੱਕੋ ਹੀ ਹੈ। ਮਹਾਰਾਜ ਨੇ ਜਿਵੇਂ ਬਚਨ ਕਿਹਾ ਨਾ ਵੀ ਕੀੜੀ ਵਿੱਚ ਜੇ ਤਾਕਤ ਰੱਖਦੇ, ਨੀਕੀ ਕੀੜੀ ਮੈਂ ਕੱਲ ਰੱਖਾ, ਭਸਮ ਕਰੈ ਲਸਕਰ ਕੋਟ ਲੱਖ। ਮਹਾਰਾਜ ਜੇ ਚਾਹੁਣ ਕੀੜੀ ਨੂੰ ਵੀ ਬ੍ਰਹਮ ਗਿਆਨ ਦੇ ਸਕਦੇ, ਕਿਉਂਕਿ ਆਤਮਾ ਉਹੀ ਹੁੰਦੀ ਸਾਰਿਆਂ ਦੇ ਵਿੱਚ। ਇਸ ਕਰਕੇ ਪੰਛੀਆਂ ਨੂੰ ਵੀ ਗਿਆਨ ਦੇ ਦਿੰਦੇ ਪਰਮੇਸ਼ਰ, ਪਸ਼ੂਆਂ ਨੂੰ ਵੀ ਗਿਆਨ ਹੋ ਜਾਂਦਾ, ਦਰਖਤਾਂ ਨੂੰ ਵੀ ਗਿਆਨ ਹੋ ਜਾਂਦਾ, ਆਤਮਾ ਸਾਰਿਆਂ 'ਚ ਉਹੀ ਹੋਣ ਕਰਕੇ। ਕਿਉਂਕਿ ਇਸ ਪਾਸੇ ਨੂੰ ਕੋਈ ਜ਼ਿਆਦਾ ਤੁਰਿਆ ਤਾਂ ਹੈ ਹੀ ਨਹੀਂ, ਹਰੇਕ ਦਾ ਸਵੇਰੇ ਉੱਠ ਕੇ ਆਪਣਾ ਪੜ੍ਹਾਈਆਂ ਕੀਤੀਆਂ, ਕੰਮ ਕੀਤੇ, ਜੌਬ 'ਤੇ ਗਏ, ਆ ਗਏ, ਨਿਆਣੇ ਪਾਲ ਲਏ, ਕਿਹੜਾ ਸਟੱਡੀ ਕੀਤੀ ਹੈ ਇਸ ਪਾਸੇ ਦੀ ਕੋਈ। ਇਸ ਕਰਕੇ ਇਹ ਜੇ ਸੰਤਾਂ ਮਹਾਤਮਾ ਕੋਲ ਤੁਹਾਡੀ ਜ਼ਿੰਦਗੀ ਸਾਰੀ ਇੱਧਰ ਹੀ ਲੰਘ ਗਈ, ਸਾਡੀ ਉੱਧਰ ਹੀ ਲੰਘ ਗਈ। ਇਹ ਸਾਰੀਆਂ ਚੀਜ਼ਾਂ ਆਪਦੇ ਸਾਰਾ ਕੁਝ ਦੇਖਿਆ ਹੀ ਹੁੰਦਾ। ਪੰਛੀ ਕਈ ਦੇਖੇ ਨੇ, ਉਹਨਾਂ ਨੂੰ ਗਿਆਨ ਹੋ ਜਾਂਦਾ। ਸੋ ਜਦੋਂ 1975 ਦੇ ਵਿੱਚ ਅਸੀਂ ਹਜ਼ੂਰ ਸਾਹਿਬ ਕਾਫੀ ਪਾਠ ਕਰਦੇ ਹੁੰਦੇ ਸੀ, ਉਦੋਂ ਮਹਾਂਪੁਰਖ ਦਿਖਾਉਂਦੇ ਹੁੰਦੇ ਸੀ, ਇੱਕ ਕਬੂਤਰ ਆ ਕੇ ਬਹਿੰਦਾ ਹੁੰਦਾ 3 ਵਜੇ ਉੱਪਰ। ਸੋ ਉੱਪਰਲੇ ਗੁੰਬਜ ਦੇ ਉੱਤੇ ਉੱਥੇ ਇੱਕ ਪਾਈਪ ਜਿਹਾ ਲੱਗਿਆ, ਉਹ 'ਤੇ ਬੈਠੇ ਰਹਿਣ, ਉਹਨਾਂ ਅੱਖਾਂ ਬੰਦ ਕਰਕੇ ਸ਼ਾਮ ਨੂੰ ਸਮਾਪਤੀ ਵੇਲੇ ਉੱਡ ਜਾਂਦਾ ਸੀ। ਮਹਾਂਪੁਰਖ ਮੈਨੂੰ ਕਹਿੰਦੇ, ਇਹ ਕਹਿੰਦੇ ਇਹ ਕੋਈ ਹੈ ਪੁਰਾਣਾ ਹੀ ਹੈ, ਇਹ ਜੂਨੀ 'ਚ ਪੈ ਗਿਆ ਇਹ 'ਚ, ਪਰ ਇਹ ਸਾਰਾ ਕੀਰਤਨ ਸੁਣਦਾ, ਜੋ ਵੀ ਇੱਥੇ ਹੁੰਦਾ ਸਾਰਾ ਸੁਣ ਕੇ ਫੇਰ ਜਾਂਦਾ। ਜੀਵਾਂ ਨੂੰ ਵੀ ਗਿਆਨ ਹੋ ਸਕਦਾ ਜੇ ਅਕਾਲ ਪੁਰਖ ਦੀ ਕਿਰਪਾ ਹੋਵੇ।
ਪ੍ਰੇਮ ਭਗਤ ਰਸ ਆਏ ਕਾਖ ਜਨਮ ਕੋ ਪਾਏ ਕੈ।
ਮੈਂ ਕਾਂ ਦਾ ਜਨਮ ਜ਼ਰੂਰ ਪਾਇਆ, ਪਰ ਪ੍ਰੇਮਾ ਭਗਤੀ ਦਾ ਰਸ ਆ ਗਿਆ ਮੈਨੂੰ।
ਮਹਿ ਤਜਿਓ ਅਬ ਜਾਏ ਰਹੋ ਸਦਾ ਆਨੰਦ ਮਨ।
ਮੈਂ ਮਨ ਵਿੱਚ ਆਨੰਦਿਤ ਰਹਿਣਾ, ਮੈਂ ਛੱਡ ਕੇ ਜਾਂਦਾ ਹੀ ਨਹੀਂ ਇਸ ਨੂੰ।
ਚੌਪਈ ਅਸ ਪ੍ਰਕਾਰ ਸਭ ਕਥਾ ਸੁਣਾਈ।
ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਕਥਾ ਨੇ ਮੈਨੂੰ ਮੈਂ ਸੁਣਾ ਤੀਆਂ, ਤੁਹਾਨੂੰ ਵੀ ਮੇਰੇ ਨਾਲ ਕਦੋਂ ਕਦੋਂ ਕੀ ਗੱਲ ਹੋਈ ਹੈ।
ਚੱਲਣੇ ਤਿਆਰ ਭਏ ਜਗਰਾਈ।
ਚੱਲਣ ਨੂੰ ਜਦੋਂ ਜਗਤ ਦੇ ਮਾਲਕ ਤਿਆਰ ਹੋ ਗਏ।
ਕਰੇ ਪਰਸ ਪਰ ਦੋਹੇ ਦਿਸ ਬੰਧਨ।
ਦੋਨਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਬੰਦਨਾ ਕੀਤੀ ਹੈ।
ਅਗਰ ਜਾ ਗਮ ਨੇ ਦੋਖ ਨ ਕੰਦਨ।
ਉਸ ਤੋਂ ਅੱਗੇ ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਅੱਗੇ ਚਲੇ ਗਏ।
ਜੇਠਾ ਦੱਤਾ ਤ੍ਰੈ ਸੁਜਾਨਾ।
ਦੱਤਾਤ੍ਰੇਅ ਜੀ ਜਿਸ ਸਥਾਨ ਦੇ ਉੱਤੇ ਸਰੀਰ ਤੋਂ ਬਿਨਾਂ ਆਤਮਕ ਰੂਪ ਵਿੱਚ ਬੈਠੇ ਨੇ, ਉਸ ਥਾਂ 'ਤੇ, ਕਿਉਂਕਿ ਅਮਰ ਰੂਹਾਂ ਹੁੰਦੀਆਂ ਜਿਹੜੀਆਂ, ਇਹਨਾਂ ਦੇ ਕਈ ਵਾਰ ਸਰੀਰ ਵੀ ਨਹੀਂ ਹੁੰਦੇ, ਇਹ ਕਈ ਵਾਰ ਆਪਣੇ ਆਪ ਨੂੰ ਅਲੋਪ ਵੀ ਕਰਕੇ ਬੈਠ ਜਾਂਦੇ ਨੇ, ਤਾਂ ਇਹ ਚੀਜ਼ਾਂ ਸਾਰੀਆਂ ਹੀ ਆਤਮਕ ਨੇ। ਇਹਨੀਆਂ ਚੀਜ਼ਾਂ ਨੂੰ ਉੱਪਰਲੇ ਪਾਸਿਓਂ ਸੁਣਾਉਣਾ ਬਹੁਤ ਔਖਾ ਸਾਨੂੰ ਸਟੇਜ 'ਤੇ ਹੋ ਜਾਂਦਾ ਖਾਸ ਕਰ, ਕਿਉਂਕਿ ਜਿੱਥੇ ਜਿੱਥੇ ਤੱਕ ਆਮ ਲੋਕਾਂ ਦੀ ਬਿਰਤੀ ਆ ਉੱਥੇ ਤੱਕ ਤਾਂ ਆਪਾਂ ਗੱਲ ਸੁਣਾ ਲੈਂਦੇ ਹਾਂ। ਆਹ ਚੀਜ਼ਾਂ ਸਾਰੀਆਂ ਹੁਣ ਦੱਤਾਤ੍ਰੇਅ ਜੀ ਤਾਂ ਆਮ ਕਿਸੇ ਨੂੰ ਦੇਖਣ ਨਹੀਂ ਲੱਗੇ ਹੈ, ਪਰ ਉਹ ਕਿਉਂਕਿ ਅਮਰ ਪੁਰਸ਼ ਨੇ, ਇਹ ਗੋਰਖ ਜੀ ਹੋਏ, ਦੱਤਾਤ੍ਰੇਅ ਜੀ ਹੋਏ, ਹੋਰ ਸਾਰੇ ਜਿੰਨੇ ਵੀ ਅਮਰ ਪੁਰਸ਼ ਨੇ, ਉਹ ਸਦਾ ਲਈ ਹੀ ਹੁੰਦੇ ਨੇ, ਕਦੇ ਉਹਨਾਂ ਦਾ ਨਾਸ ਨਹੀਂ ਹੁੰਦਾ। ਇਸ ਕਰਕੇ ਉਹ ਜਦੋਂ ਮਹਾਂਪਰਲੋਂ ਵੇਲੇ ਜਾ ਕੇ ਮਾਇਆ ਜਿਹੜੀ ਹੁੰਦੀ ਬਿਲਕੁਲ ਤਿਲ ਜਿੰਨੀ ਹੋ ਕੇ ਜਦੋਂ ਪਰਮਾਤਮਾ 'ਚ ਸਮਾਉਂਦੀ ਆ, ਉਦੋਂ ਜਾ ਕੇ ਸਮਾਪਤੀ ਹੁੰਦੀ ਬਹੁਤਿਆਂ ਦੀ। ਇਸ ਕਰਕੇ ਸਾਰੇ ਅਮਰ ਪੁਰਸ਼ ਜਿਹੜੇ ਨੇ ਹੁੰਦੇ ਨੇ। ਹੁਣ ਇਹ ਸਾਰੀਆਂ ਆਤਮਕ ਚੀਜ਼ਾਂ ਨੇ। ਇੱਕ ਚੀਜ਼ ਹੁੰਦੀ ਆ ਕਿ ਬਹੁਤ ਤਕੜੇ ਤਕੜੇ ਨਾਮ ਜਪਣ ਵਾਲੇ ਨਾਮ ਰਸੀਏ ਬੈਠੇ ਨੇ, ਅਸੀਂ ਉਹਨਾਂ ਕੋਲੋਂ ਜਾ ਕੇ ਸਾਰਾ ਕੁਝ ਪਤਾ ਕਰ ਲੈਂਦੇ ਵੀ ਆਹ ਚੀਜ਼ਾਂ ਹੈਗੀਆਂ, ਆਹ ਹੈਗੀਆਂ, ਹਾਂ ਹੈਗੀਆਂ ਵੀ ਦੇਖੋ, ਤਾਂ ਉਹ ਨਿਗਾਹ ਮਾਰ ਕੇ ਹੀ ਦੇਖ ਲੈਂਦੇ ਨੇ ਵੀ ਹਾਂ ਬੈਠੇ ਆ। ਅਤੇ ਆਮ ਬੰਦੇ ਦੀ ਪਹੁੰਚ ਨਹੀਂ ਹੈ ਇੱਥੇ ਤੱਕ। ਆਮ ਬੰਦਾ ਤਾਂ ਬਹੁਤ ਵਿਚਾਰਾ ਥੱਲੇ ਬੈਠਾ, ਉਹਨੇ ਤਾਂ ਕੁਛ ਦੇਖਿਆ ਹੀ ਨਹੀਂ ਹੋਇਆ। ਇਸੇ ਕਰਕੇ ਫਿਰ ਇੱਥੇ ਆ ਕੇ ਰੌਲਾ ਪੈ ਜਾਂਦਾ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਉਹਨਾਂ ਦਾ ਆਪਸ ਵਿੱਚ ਜੋੜ ਨਹੀਂ ਬਣਦਾ। ਆਤਮਕ ਗਿਆਨੀ ਹੁਣ ਵੀ ਕਥਾ 'ਚ ਬਹਿ ਜੇ ਆ ਕੇ ਕੋਈ ਉੱਚੀ ਅਵਸਥਾ ਦਾ ਮਾਲਕ, ਉਹ ਹੁਣ ਆਪਾਂ ਨੂੰ ਦੱਸ ਸਕਦਾ, ਉਹਨੇ ਹੁਣੇ ਦੱਸ ਦੇਣਾ ਆਪਾਂ ਨੂੰ ਵੀ ਇੱਥੇ ਕੀ ਹੈ। ਪਰ ਆਮ ਬੰਦੇ ਲਈ ਤਾਂ ਆਮ ਹੀ ਹੈ ਸਭ ਕੁਛ, ਪਰ ਬ੍ਰਹਮ ਗਿਆਨੀ ਲਈ ਸਾਰਾ ਕੁਛ ਹਾਜ਼ਰ ਨਾਜ਼ਰੀ ਹੈ।
ਹਾਥ ਅਮਲਕ ਆਤਮ ਗਿਆਨਾ।
ਇਸ ਤਰ੍ਹਾਂ ਉਹਨਾਂ ਨੂੰ ਹੱਥ ਦੇ ਉੱਤੇ ਜਿਵੇਂ ਔਲਾ ਰੱਖਿਆ ਹੁੰਦਾ, ਇਸ ਤਰ੍ਹਾਂ ਦਾ ਬ੍ਰਹਮ ਗਿਆਨ ਹੋ ਗਿਆ।
ਜਿਨ ਕੀਨੋ ਸਭ ਜਗ ਸੰਨਿਆਸਾ,
ਸੋ ਜਿਨ੍ਹਾਂ ਨੇ ਸਾਰੇ ਜਗਤ ਤੋਂ ਸੰਨਿਆਸ ਲਿਆ ਹੋਇਆ।
ਭਾਵ ਬਿਰਖਤ ਬਹੁ ਫਿਰਿਓ ਦਾਸਾ,
ਬਹੁਤ ਬਿਰਖਤ ਹੋ ਕੇ ਉਦਾਸ ਬਿਰਤੀ ਚ ਫਿਰਦੇ ਦੱਤਾਤਰੇ ਜੀ ਦੀ ਗੱਲ ਕਰਦੇ ਹਨ।
ਬਿੰਸਤ ਚਤੁਰ ਗੁਰੂ ਜਿਨ ਕੀਨੇ,
ਸੋ ਜਿਨ੍ਹਾਂ ਨੇ ਫਿਰ ਇਹ ਬਿੰਸਤ ਵੀਹ ਤੇ ਚਤੁਰ ਚਾਰ ਚੌਵੀ ਗੁਰੂ ਬਣਾਏ ਨੇ। ਦਸਵੇਂ ਪਾਤਸ਼ਾਹ ਮਹਾਰਾਜ ਨੇ ਦਸਮ ਗ੍ਰੰਥ ਵਿਚ ਦੱਤਾਤਰੇ ਜੀ ਬਾਰੇ ਲਿਖਿਆ ਹੋਇਆ, ਚੌਵੀ ਗੁਰੂ ਉਹਨੇ ਕਿਹੜੇ ਕਿਹੜੇ ਧਾਰਨ ਕੀਤੇ, ਸ਼ਿਵ ਜੀ ਦੇ ਕਿੰਨੇ ਅਵਤਾਰ ਹੋਏ ਨੇ, ਵਿਸ਼ਨੂੰ ਨੇ ਹੁਣ ਤੱਕ ਕਿੰਨੇ ਅਵਤਾਰ ਧਾਰੇ ਨੇ, ਕਿਹੜਾ ਅਵਤਾਰ ਉਹਦਾ ਆਉਣਾ, ਇਹ ਸਾਰੀਆਂ ਚੀਜ਼ਾਂ ਲਿਖੀਆਂ ਮਹਾਰਾਜ ਨੇ ਇਸੇ ਦੁਨੀਆਂ ਨੂੰ ਸੋਝੀ ਦੇਣ ਵਾਸਤੇ। ਪਰ ਇੱਥੇ ਤੱਕ ਕਿਸੇ ਦੀ ਪਹੁੰਚ ਨਾ ਹੋਣ ਕਰਕੇ ਉਹ ਪਹਿਲਾਂ ਹੀ ਥੱਲੇ ਡਿੱਗ ਪੈਂਦੇ ਨੇ। ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਤਾਂ ਕੀ ਹੁੰਦਾ, ਚਾਰ ਕਿਤਾਬਾਂ ਪੜ੍ਹ ਲਈਆਂ ਫਿਰ ਕਹੇ ਗਿਆਨ ਹੋ ਗਿਆ, ਐਂ ਨਹੀਂ ਗਿਆਨ ਹੁੰਦਾ। ਗਿਆਨ ਕਿਤਾਬਾਂ ਵਿੱਚ ਨਹੀਂ ਧਰਿਆ ਹੋਇਆ, ਆਤਮਕ ਗਿਆਨ ਤਾਂ ਨਾਮ ਦੇ ਵਿੱਚ, ਆਤਮਕ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਚੌਥੀ ਪਦ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਚੀ ਹੋਈ ਆ। ਬਾਕੀ ਜਿਹੜੀਆਂ ਸੰਸਾਰਕ ਕਿਤਾਬਾਂ ਨੇ ਇਹ ਤਾਂ ਬੰਦਿਆਂ ਦੀਆਂ ਲਿਖੀਆਂ ਹੋਈਆਂ ਨੇ, ਕਿਹੜਾ ਕਿਸੇ ਬ੍ਰਹਮ ਗਿਆਨੀ ਨੇ ਲਿਖੀ ਹੋਈ ਆ ਇਹ, ਉਹ ਫਿਰ ਜਿੰਨੀ ਕੁ ਉਹਦੀ ਬੁੱਧੀ ਕੰਮ ਕਰਦੀ ਉਨਾ ਕੁ ਲਿਖ ਦਿੰਦਾ ਉਹ। ਇਸ ਕਰਕੇ ਇਹ ਗਿਆਨ ਫਿਰ ਉੱਪਰ ਜਦੋਂ ਚਲਿਆ ਜਾਂਦਾ, ਪਰ ਹੁਣ ਜਦੋਂ ਸਾਰੀਆਂ ਚੀਜ਼ਾਂ ਆਪਾਂ ਬੰਦ ਵੀ ਨਹੀਂ ਕਰ ਸਕਦੇ, ਆਪਾਂ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਉੱਚੀਆਂ ਕਈ ਵਾਰ ਚੀਜ਼ਾਂ ਆ ਜਾਣੀਆਂ ਸੁਣਾਉਣੀਆਂ ਤਾਂ ਹੈ, ਪਰ ਜੇ ਕਿਉਂਕਿ ਇਹ ਹੁੰਦੀਆਂ ਨਹੀਂ, ਜਾਂ ਤਾਂ ਸੁਣ ਲਏ ਪਿਆਰ ਨਾਲ, ਅਤੇ ਜਾਂ ਕੰਨ ਬੰਦ ਕਰ ਲਵੇ, ਭਾਈ ਮੈਂ ਤਾਂ ਸੁਣਨੀਆਂ ਨਹੀਂ, ਮੈਨੂੰ ਪਸੰਦ ਨਹੀਂ ਆਉਂਦੀਆਂ। ਆਪਾਂ ਉਹਨੂੰ ਇਹ ਵੀ ਨਹੀਂ ਕਹਿੰਦੇ ਮਜਬੂਰੀ 'ਚ ਤੂੰ ਇੱਥੇ ਬੈਠ, ਆਪਾਂ ਕਹਿੰਦੇ ਕੋਈ ਨਹੀਂ, ਜਿਹੜੀ ਚੀਜ਼ ਸਮਝ ਲੱਗਦੀ ਉਹ ਸੁਣ ਲਈ ਭਾਈ, ਜੇ ਤੇਰੀ ਇਹ ਕਲਾਸ ਦਾ ਵਿਸ਼ਾ ਨਹੀਂ ਹੈ ਤੂੰ ਛੱਡ ਦੇ ਇਹਨੂੰ, ਕਿਉਂਕਿ ਇਹ ਚੀਜ਼ਾਂ ਸਮਝ ਤੋਂ ਬਹੁਤ ਪਰੇ ਨੇ, ਇਸ ਢੰਗ ਨਾਲ ਉਹ ਕਿਸੇ ਨੂੰ ਸਮਝ ਹੀ ਨਹੀਂ ਲੱਗਦੀਆਂ ਹਨ।
ਏਕੰਕਾਰ ਰੰਗ ਮਹਿ ਭੀਨੈ,
ਇੱਕ ਓੰਕਾਰ ਦੇ ਰੰਗ ਵਿੱਚ ਉਹ ਬਿਲਕੁਲ ਭਿੱਜੇ ਹੋਏ ਸਨ।
ਤ੍ਰਿਣ ਸਾਮ ਤੀਨ ਲੋਕ ਸੁਖ ਤਿਆਗਾ,
ਉਹਨਾਂ ਨੇ ਤਿੰਨਾਂ ਲੋਕਾਂ ਦਾ ਸੁਖ ਕੱਖ ਵਾਂਗੂ ਤਿਆਗ ਦਿੱਤਾ, ਕਿਉਂਕਿ ਉਹ ਤਾਂ ਘਰ ਬਾਰ ਛੱਡ ਕੇ ਨਿਕਲੇ ਹੀ ਇਸੇ ਕੰਮ ਨੂੰ ਹੋਏ ਸੀ, ਉਹ ਕੋਈ ਕੰਮ ਨਹੀਂ ਸੀ ਕਰਦੇ, ਉਹ ਕੋਈ ਗ੍ਰਿਸਤੀ ਨਹੀਂ ਸੀਗੇ, ਉਹ ਤਾਂ ਸਿਰਫ ਜੰਗਲਾਂ ਪਹਾੜਾਂ 'ਚ ਬੈਠ ਕੇ ਲੰਬੀਆਂ ਲੰਬੀਆਂ ਉਮਰਾਂ ਹੁੰਦੀਆਂ ਸੀ ਉਦੋਂ, ਬਸ ਇਹੀ ਕੰਮ ਕਰਦੇ। ਉਦੋਂ ਲੋਕ ਸਤਯੁਗ ਦੇ ਵਿੱਚ ਭਗਤੀ ਹੀ ਜ਼ਿਆਦਾ ਕਰਦੇ ਸੀ, ਤਪੱਸਵੀ ਹੁੰਦੇ ਸੀ ਬੜੇ ਬੜੇ, ਬੈਠੇ ਰਹਿਣਾ ਸਮਾਧੀਆਂ ਲਾ ਕੇ ਜੰਗਲਾਂ ਦੇ ਵਿੱਚ, ਕੋਈ ਪੈਸਾ ਜੋੜਨ ਦੀ ਨਹੀਂ ਸੀ, ਕੋਈ ਮਕਾਨ ਬਣਾਉਣ ਦੀ ਇੱਛਾ ਨਹੀਂ ਸੀ। ਸੋ ਜਿਵੇਂ ਸੋ ਹੋਏ ਨੇ ਰਿਸ਼ੀ ਮਾਰਕੰਡਾ ਜੀ, ਉਹ ਸਿਰ ਦੇ ਉੱਤੇ ਇੱਕ ਕੱਖਾਂ ਦਾ ਪੂਲਾ ਜਿਹਾ ਸੁੱਕਿਆਂ ਦਾ ਰੱਖ ਲੈਣਾ, ਉੱਤੋਂ ਮੀਂਹ ਪੈਣਾ ਉਹ ਪੂਲਾ ਸਿਰ 'ਤੇ ਰੱਖ ਲੈਣਾ, ਪੰਡ ਜੀ ਬੰਨ੍ਹ ਕੇ ਕੱਖਾਂ ਦੀ, ਜੇ ਸੱਜੇ ਪਾਸੇ ਧੁੱਪ ਪੈਣੀ ਸੱਜੇ ਮੋਢੇ 'ਤੇ ਰੱਖ ਲੈਣਾ, ਖੱਬਿਓਂ ਪੈਣੀ ਖੱਬੇ 'ਤੇ ਰੱਖ ਲੈਣਾ। ਕਿਸੇ ਨੇ ਕਿਹਾ ਮਾਰਕੰਡਾ ਜੀ ਤੁਸੀਂ ਘਰ ਘਾਟ ਬਣਾ ਲਓ, ਕੋਈ ਮਾੜੀ ਝੌਂਪੜੀ ਵਗੈਰਾ ਬਣਾ ਲਓ। ਕਹਿੰਦੇ ਕਿੱਦਾਂ ਜ਼ਿਆਦਾ ਥੋੜ੍ਹੀ ਜਿਉਂ, ਲੱਖ ਵਰ੍ਹਾਂ ਤਾਂ ਉਮਰ ਆ ਸਾਰੀ, ਕਿੰਨਾ ਕੁ ਚਿਰ ਰਹਿਣਾ ਦੁਨੀਆਂ 'ਚ, ਉਦੋਂ ਸਤਯੁਗ 'ਚ ਲੱਖ ਵਰ੍ਹਾਂ ਉਮਰ ਹੁੰਦੀ ਸੀ। ਕਹਿੰਦੇ ਲੱਖ ਵਰ੍ਹਾਂ ਤਾਂ ਰਹਿਣਾ, ਘਰ ਘਾਟ ਬਣਾ ਕੇ ਕੀ ਕਰਨਾ। ਇੱਥੇ ਲੋਕ 60 ਸਾਲ ਦੀ ਉਮਰ ਵੀ ਪਤਾ ਨਹੀਂ ਹੁੰਦੀ ਕਿ ਨਹੀਂ ਪੂਰੀ, ਆਹ ਮਾਰ ਇੰਨੇ ਇੰਨੇ ਘਰ ਬਣਾ ਕੇ, ਅਤੇ ਉਹ ਜਿਹੜੇ ਬੰਦੇ ਦੀ ਬਿਰਤੀ ਪਦਾਰਥਵਾਦੀ ਘਰਾਂ 'ਚ ਹੀ ਫਸਿਆ ਹੋਇਆ, ਹੋਰ ਕੰਮਾਂ 'ਚ ਫਸਿਆ ਹੋਇਆ, ਜਿਹਨੂੰ ਇੱਕ ਵਾਰੀ ਵੀ ਵਾਹਿਗੁਰੂ ਕਹਿਣਾ ਨਸੀਬ ਨਹੀਂ ਹੁੰਦਾ ਸਾਰੀ ਦਿਹਾੜੀ 'ਚ, ਉਹ ਫਿਰ ਤਰਕਾਂ ਕਰਦਾ ਆ ਕੇ, ਉਹਨੂੰ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ। ਇੱਕ ਨੇ ਸਾਰੀ ਜ਼ਿੰਦਗੀ ਵੀ ਭਗਤੀ ਵਿੱਚ ਲਾ ਦਿੱਤੀ, ਕਿੱਥੇ ਉਹ ਅਤੇ ਕਿੱਥੇ ਉਹ, ਇਹ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ, ਇਹ ਤਾਂ ਟੈਂ ਟੈਂ ਵਾਲੇ ਲੋਕ ਨੇ ਜ਼ਿਆਦਾ। ਇਸ ਕਰਕੇ ਪਰਮਾਤਮਾ ਦਾ ਨਾਮ ਜਪ ਕੇ ਤਾਂ ਦੇਖੋ, ਫਿਰ ਪਤਾ ਲੱਗਦਾ ਕਿ ਅਵਸਥਾ ਕਿੱਥੇ ਚਲੀ ਜਾਂਦੀ ਬੰਦੇ ਦੀ।
ਸਦਾ ਬ੍ਰਹਮ ਸੁਖ ਸੋ ਅਨੁਰਾਗਾ,
ਉਹ ਸਦਾ ਹੀ ਬ੍ਰਹਮ ਦੇ ਵਿੱਚ ਲੀਨ ਤੇ ਸੁਖ ਦੇ ਨਾਲ ਬਹੁਤ ਬ੍ਰਹਮ ਅਵਸਥਾ ਦਾ ਪਿਆਰ ਕਰਦਾ ਸੀ ਉਹ।
ਪਰਮ ਤੱਤ ਵੇਤਾ ਰਸ ਲੀਨਾ,
ਉਹ ਪਰਮ ਤੱਤ ਨੂੰ ਵੇਤਾ ਹੁੰਦਾ, ਜਾਣਨ ਵਾਲੇ ਦਾ ਰਸ ਲੈਂਦਾ, ਅਕਾਲ ਪੁਰਖ ਦੇ ਨਾਲ ਜੁੜਦਾ ਸੀ।
ਮਹਾਮੁਨੀ ਗੁਣ ਗੁਣ ਹੈ ਪਰਵੀਨਾ,
ਉਹ ਮਹਾਮੁਨੀ ਹੋਇਆ, ਬਹੁਤ ਗੁਣਾਂ ਦੇ ਵਿੱਚ ਪ੍ਰਵੀਨ ਹੋਇਆ ਹੈ।
ਤੇਹ ਕੇ ਨਿਕਟ ਜਾਤ ਭੇ ਠਾਂਡੇ,
ਉਹਦੇ ਨੇੜੇ ਜਾ ਕਰਕੇ ਠਾਂਡੇ ਤੋਂ ਪਾਪ ਖੜੇ ਹੋ ਗਏ ਹਨ।
ਸੋ ਪਾਂਡਿਆ ਔਰ ਆਨੰਦ ਵਾਡੇ,
ਉਹ ਤਾਂ ਆਰਾਮ ਨਾਲ ਆਨੰਦ ਦੇ ਵਿੱਚ ਲੀਨ ਹੋ ਕੇ ਪਿਆ ਹੈ।
ਲੋਚਨ ਮੁੰਦਰਤਾ ਤੂਸਨ ਠਾਨੀ,
ਉਹਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਚੁੱਪ ਕਰਕੇ ਉਹ ਬੈਠਾ ਉੱਥੇ।
ਅੰਤਰ ਰਸਕ ਰਸਕ ਗਿਆਨੀ,
ਉਹ ਤਾਂ ਅੰਤਰਾਤਮੇ ਰਸ ਲੈ ਰਿਹਾ, ਉਹਨੂੰ ਕੋਈ ਮਤਲਬ ਨਹੀਂ ਕੋਈ ਬਾਹਰ ਆਵੇ ਕੋਈ ਜਾਵੇ।
ਤਹਿ ਬਲੋਕਾ ਬੋਲੋ ਮਰਦਾਨਾ,
ਉਹਨਾਂ ਨੂੰ ਵੇਖ ਕਰਕੇ ਭਾਈ ਮਰਦਾਨਾ ਜੀ ਉਸ ਵਕਤ ਬੋਲੇ,
ਹੇ ਪ੍ਰਭ ਪੌਡਾ ਪੌਡਾ ਕੌਣ ਮਹਾਨਾ,
ਮਹਾਰਾਜ ਜੀ ਇਹ ਕੌਣ ਪਿਆ ਲੰਮਾ, ਇਹ ਨਹੀਂ ਸਮਝ ਲੱਗਦੀ। ਹੁਣ ਤੁਸੀਂ ਜੇ ਕਹੋ ਵੀ ਹੁਣ ਵੀ ਹੇਮਕੁੰਡ ਸਾਹਿਬ ਦੇ ਉੱਪਰਲੇ ਪਾਸੇ ਚਲੇ ਜਾਓ, ਉੱਪਰ ਜਾ ਕੇ ਹੁਣ ਵੀ ਗੁਫਾਵਾਂ ਵਿੱਚ ਮਿਲ ਜਾਣਗੇ, ਪਰ ਗੱਲ ਕੀ ਕਰਾਂਗੇ ਉਹਨਾਂ ਨਾਲ? ਆਪਾਂ ਤਾਂ ਲਾਇਕ ਹੀ ਨਹੀਂ ਉਹਨਾਂ ਦੇ ਗੱਲਾਂ ਬਾਤਾਂ ਕਰਨ ਨੂੰ। ਬਹੁਤ ਸਾਰੇ ਮਹਾਤਮਾ ਬ੍ਰਹਮ ਗਿਆਨੀ ਸਮਾਧੀਆਂ ਲਾ ਕੇ ਬੈਠੇ ਨੇ, ਕੀ ਗੱਲ ਕਰਾਂਗੇ ਉਹਨਾਂ ਦੇ ਨਾਲ? ਗ੍ਰਿਸ਼ਤੀ ਨੇ ਕੀ ਗੱਲ ਕਰਨੀ? ਗ੍ਰਿਸ਼ਤੀ ਤਾਂ ਕਹੂਗਾ ਨਿਆਣੇ ਮੇਰੇ ਐਂ ਹੋ ਜਾਣ, ਨਾ ਨੌਕਰੀ ਮਿਲ ਜੇ, ਆਹ ਹੋ ਜੇ। ਗ੍ਰਿਸ਼ਤੀ ਦੀਆਂ 8-10 ਕੁ ਗੱਲਾਂ ਹੁੰਦੀਆਂ ਨੇ, ਇਹ ਨੇ ਕਿਹੜਾ ਬ੍ਰਹਮ ਗਿਆਨ ਦੀ ਗੱਲ ਕਰਨੀ ਜਾ ਕੇ? ਆ ਉਹਨਾਂ ਲਈ ਤਾਂ ਕੋਈ ਉੱਚੀ ਅਵਸਥਾ ਦਾ ਮਾਲਕ ਹੋਵੇ, ਬਹੁਤ ਉੱਚ ਗਿਆਨ ਦੀ ਗੱਲ ਕਰੇ, ਫੇਰ ਹੀ ਉਹ ਅੱਖਾਂ ਖੋਲਦੇ ਨੇ।
ਵੱਡ ਉਨਮਤ ਦੇਹ ਜਿਹ ਭਾਰੀ,
ਇਹ ਜਿਹੜੀ ਬਹੁਤ ਵੱਡੀ ਸੀ ਇਹਨਾਂ ਦੀ ਦੇਹੀ, ਮਸਤ ਦੇਹੀ ਵਿੱਚ ਪਏ ਨੇ।
ਪਰਿਓ ਅਡੋਲ ਮਸਤ ਮੁਖ ਧਾਰੀ,
ਅਡੋਲ ਇੱਕ ਰਸ ਸਮਾਧੀ ਲਾ ਕੇ ਮਸਤ ਹੁੰਦਾ, ਚੁੱਪ ਕਰਕੇ ਪਿਆ।
ਇਸ ਬੁਲਾਏ ਕਾ ਬੋਲ ਸੁਨੀਜੈ,
ਕਹਿੰਦੇ ਇਹਨੂੰ ਬੁਲਾ ਕੇ ਇਹਦੇ ਬੋਲ ਸੁਣੀਏ ਆਪਾਂ।
ਬਹੁਰੂ ਆਪਣੋ ਗਿਆਨ ਪਨੀਜੈ,
ਫੇਰ ਇਹਨੂੰ ਗਿਆਨ ਦੱਸਣਾ ਕਰੀਏ ਆਪਣਾ।
ਸ੍ਰੀ ਗੁਰੂ ਕਹੇ ਸੁਣੋ ਮਰਦਾਨਾ,
ਸਤਿਗੁਰੂ ਜੀ ਕਹਿਣਗੇ ਸੁਣੋ ਭਾਈ ਮਰਦਾਨਾ ਜੀ,
ਇਹ ਹੈ ਦੱਤਾ ਤ੍ਰੈ ਮਹਾਨਾ,
ਇਹ ਦੱਤਾ ਤ੍ਰੈ ਜੀ ਹਨ ਬੜੇ ਮਹਾਨ।
ਜਗ ਮੈਂ ਪਇਓ ਬੜਾ ਅਵਧੂਤਾ,
ਇਹ ਜਗ ਦੇ ਵਿੱਚ ਬੜਾ ਅਵਧੂਤ ਹੁੰਦਾ ਜਿਹੜਾ ਬਿਲਕੁਲ ਹੀ ਨਾ ਕਿਸੇ ਦਾ ਬੋਲੇ ਨਾ ਚੱਲੇ, ਬਰਕਤ ਇਕਦਮ ਨਿਰਲੇਪ ਸਮਾਧੀ ਵਿੱਚ ਲੀਨ ਰਹਿਣਾ, ਕਿਸੇ ਨਾਲ ਗੱਲ ਨਾ ਕਰਨੀ।
ਸਦਾ ਸਥਿਰ ਜਿਹ ਕੀ ਮਤ ਪੂਤਾ,
ਜਿਹਦੀ ਸਦਾ ਹੀ ਬੁੱਧੀ ਥਿਰ ਰਹਿਣ ਵਾਲੀ ਤੇ ਪਵਿੱਤਰ ਹੈ।
ਸਦਾ ਵਿਦੇਹੀ ਰਹਿਤ ਅਡੋਲਾ,
ਇਹ ਅਡੋਲ ਚਿੱਤ ਵਿਦੇਹੀ ਰਹਿੰਦਾ, ਦੇਹੀ ਤੋਂ ਵੀ ਪਰੇ ਹੀ ਰਹਿੰਦਾ ਹਮੇਸ਼ਾ।
ਪਾਇਓ ਆਤਮਾ ਆਨੰਦ ਅਤੋਲਾ,
ਇਹਨੇ ਆਤਮਕ ਆਨੰਦ ਦੀ ਪ੍ਰਾਪਤੀ ਕੀਤੀ ਅਤੋਲ ਹੀ।
ਸ੍ਰੀ ਅੰਗਦ ਜੇ ਸੁਣੋ ਕਹਾਣੀ,
ਅੱਗੇ ਸਾਖੀ ਹੋਰ ਸੁਣੋ ਗੁਰੂ ਅੰਗਦ ਦੇਵ ਜੀ ਮਹਾਰਾਜ।
ਮੈਂ ਬਲੋਕੈ ਪੁਨ ਬੋਲੋ ਬਾਣੀ,
ਮੈਂ ਬਲੋਕ ਦੇਖ ਕਰਕੇ ਪੁਨ ਫੇਰ ਬੋਲਿਓ ਬਾਣੀ ਬੋਲਿਆ।
ਸ੍ਰੀ ਗੁਰੂ ਸ੍ਰੀ ਗੁਰ ਹਮਨੇ ਸੁਣਿਓ ਸੋ ਨਾਮਾ,
ਮਹਾਰਾਜ ਸੱਚੇ ਪਾਤਸ਼ਾਹ ਇਹ ਨਾਂ ਅਸੀਂ ਪਹਿਲਾਂ ਸੁਣਿਆ ਹੋਇਆ ਇਹਨਾਂ ਦਾ।
ਦੱਤਾ ਤ੍ਰੇ ਭਾ ਜਗ ਅਵਿਰਾਮਾ,
ਸੋ ਦੱਤਾ ਤ੍ਰੇ ਜਿਹੜਾ ਸੀ ਸੁੰਦਰ ਗਿਆਨਵਾਨ ਹੋਇਆ ਜਗ ਦੇ ਵਿੱਚ।
ਤੁਮ ਕਰੁਣਾ ਤੇ ਲੋਚਨ ਦੇਖਾ,
ਤੁਹਾਡੀ ਕਿਰਪਾ ਨਾਲ ਅੱਖਾਂ ਨਾਲ ਵੀ ਇਹਨੂੰ ਦੇਖ ਲਿਆ।
ਪਰਮਹੰਸ ਅਵਧੂਤ ਵਿਸੇਖਾ,
ਕਿਉਂਕਿ ਬੜਾ ਸੰਨਿਆਸੀ ਤੇ ਬੜਾ ਹੀ ਅਵਧੂਤ ਹੈ, ਬਹੁਤ ਜ਼ਿਆਦੇ ਵਿਸ਼ੇਸ਼ ਕਰਕੇ ਗਿਆਨਵਾਨ ਹੈ। ਪਰਮਹੰਸ ਤੋਂ ਭਾਵ ਗਿਆਨਵਾਨ, ਅਵਧੂਤ ਹੁੰਦਾ ਸੰਨਿਆਸੀ ਤੇ ਵਿਸ਼ੇਖਾ ਹੁੰਦਾ ਬਹੁਤ ਜ਼ਿਆਦੇ।
ਅਬ ਇਹ ਬਦਨ ਬੁਲਾਇਆ ਚਾਹੀਏ,
ਹੁਣ ਆਪਾਂ ਨੂੰ ਇਹ ਮੁੱਖੋਂ ਬੁਲਾਉਣਾ ਚਾਹੀਦਾ ਹੈ।
ਗਿਆਨ ਵਚਨ ਕੋ ਸੁਣੀਏ ਕਹੀਏ,
ਗਿਆਨ ਦਾ ਵਚਨ ਸੁਣਨਾ ਤੇ ਕਹਿਣਾ ਚਾਹੀਦਾ। ਸੋ ਸੰਤ ਮਿਲੇ ਕਿ ਸੁਣੀਏ ਕਹੀਏ, ਮਹਾਤਮਾ ਮਿਲ ਜੇ ਕੋਈ ਗਿਆਨ ਦੀ ਗੱਲ ਕਰ ਹੀ ਲੈਣੀ ਚਾਹੀਦੀ ਹੈ।
ਬੋਲੇ ਤੇ ਮਤ ਹੋਏ ਲਖਾਈ,
ਬੋਲਣ ਨਾਲ ਹੀ ਫਿਰ ਇਹ ਆਪਾਂ ਨੂੰ ਪਤਾ ਲੱਗ ਸਕਦਾ ਗਿਆਨ ਦਾ ਇਹਦਾ।
ਤੂਸਨ ਤੇ ਨਹਿ ਜਾਣਿਓ ਜਾਏ,
ਜਦੋਂ ਤੱਕ ਕੋਈ ਬੰਦਾ ਚੁੱਪ ਹੈ ਪਤਾ ਨਹੀਂ ਲੱਗਦਾ, ਬਿਨ ਬੋਲੇ ਬਿਨ ਖੋਲੇ ਬਿਨ ਤੋਲੇ ਜਾਣਿਓ ਨਾ ਜਾਈ।
ਸਵਈਆ ਸ੍ਰੀ ਗੁਰ ਬੈਨ ਭਨੇ ਤਬ ਹੀ ਤੁਮ ਹੋਤ ਸਰੀਰ ਤੇ ਬੋਲਤ ਨਾਹੀ।
ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ, ਤੁਮ ਹੋਤ ਸਰੀਰ ਤੇ ਬੋਲਤ ਨਾਹੀ, ਤੇ ਤੁਸੀਂ ਬੋਲਦੇ ਨਹੀਂ ਹੋ ਸਰੀਰ ਤੋਂ, ਹਾਂ ਸਰੀਰ ਦੇ ਵਿੱਚ ਹੋ।
ਜਿਉ ਲੱਗ ਦੇਹ ਨਿਰਾਸ ਨ ਤਉ ਲੱਗ, ਜਿਉ ਸੁਣ ਕੇ ਸਮਝੋ ਮਨ ਮਾਹੀ।
ਜਦੋਂ ਤੱਕ ਬੰਦੇ ਦੀ ਦੇਹੀ ਹੁੰਦੀ ਆ ਉਦੋਂ ਤੱਕ ਬੰਦੇ ਨੂੰ ਨਾ ਉਮੀਦੀ ਨਹੀਂ ਕਰਨੀ ਚਾਹੀਦੀ। ਜਿਉ ਸੁਣ ਕੇ ਸਮਝੋ ਮਨ ਮਾਹੀ, ਇਹ ਗੱਲ ਸੁਣ ਕੇ ਮਨ ਦੇ ਅੰਦਰ ਸਮਝ ਲੈਣਾ ਕਰੋ।
ਖੋਲੋ ਨੈਣ ਰੱਖੋ ਮਨ ਕੋ ਥਿਰ, ਔਰ ਬਲੋਕਾ ਨਾ ਚਿੱਤ ਡੁਲਾਹੀ।
ਖੋਲੋ ਅੱਖਾਂ ਤੇ ਮਨ ਨੂੰ ਟਿਕਾ ਕੇ ਰੱਖੋ, ਹੋਰ ਪਾਸੇ ਚੇਤਨਾ ਡਲਾਓ। ਇਹ ਗੁਰੂ ਨਾਨਕ ਦੇਵ ਜੀ ਨੇ ਵਾਕ ਦੱਤਾਤਰੇ ਜੀ ਨੂੰ ਬੋਲੇ ਨੇ ਕਿ ਜਦ ਤੱਕ ਬੰਦੇ ਦਾ ਸਰੀਰ ਹੁੰਦਾ ਉਦੋਂ ਤੱਕ ਤਾਂ ਕੁਛ ਨਾ ਕੁਛ ਜਬ ਲੱਗ ਦੁਨੀਆਂ ਰਹੀ ਹੈ, ਨਾਨਕ ਕਿਛ ਸੁਣੀਆ ਕਿਛ ਕਹੀ ਹੈ, ਬੰਦੇ ਨੂੰ ਕੋਈ ਨਾ ਕੋਈ ਗੱਲਬਾਤ ਕਰਨੀ ਚਾਹੀਦੀ ਹੈ।
ਇੱਕ ਹੀ ਵਿਆਪਕ ਹੈ ਸਭ ਮੈਂ ਕਰਤਾਰ, ਬਿਨਾਂ ਕਟ ਕੋ ਨਹਿ ਆਹੀ।
ਕਿਉਂਕਿ ਕਰਤਾਰ ਤਾਂ ਸਾਰਿਆਂ ਵਿੱਚ ਹੀ, ਤੇ ਫਿਰ ਤੂੰ ਅੱਖਾਂ ਖੋਲ ਕੇ ਦੇਖਦਾ ਕਿਉਂ ਨਹੀਂ? ਸਾਰਿਆਂ ਵਿੱਚ ਕਰਤਾਰ ਨੂੰ ਦੇਖ, ਸਮਾਧੀ ਖੋਲ ਆਪਣੀ।
ਸਵਈਆ ਦੱਤ ਕਹਿ ਕਸਕਾਜ ਨਹੀਂ, ਜਗ ਬੋਲਣ ਕੋ ਨਹਿ ਮੂਹੀ ਸੁਭਾਉ।
ਉਸ ਦੱਤਾਤਰੇ ਜੀ ਕਹਿੰਦੇ ਜਗ ਨਾਲ ਮੇਰਾ ਕੋਈ ਕੰਮ ਨੀ ਤੇ ਮੇਰਾ ਸੁਭਾਅ ਨੀ ਹੈ ਬੋਲਣ ਦਾ।
ਆਸ ਕੋ ਸ਼ੋਰ ਨਿਰਾਸ ਪਾਇਓ, ਮਨ ਕੀਨ ਸਦਾ ਸਿਰ ਨਾਹੀ ਡੁਲਾਉ।
ਮੈਂ ਤਾਂ ਆਸਾਂ ਨੂੰ ਛੱਡ ਕੇ ਦੁਨੀਆਂ ਤੋਂ ਨਿਰਆਸ ਹੋ ਕੇ ਬੈਠਾ, ਮੈਂ ਮਨ ਕੀਨ ਸਦਾ ਥਿਰ ਨਾਹੀ ਡੁਲਾਉ, ਮਨ ਨੂੰ ਟਿਕਾ ਕੇ ਬੈਠਾ, ਮੈਂ ਡਲਾਉਂਦਾ ਨਹੀਂ ਹਾਂ ਮਨ, ਇਸ ਕਰਕੇ ਮੈਂ ਬਸ ਆਪਣੇ ਅੰਦਰ ਨੂੰ ਹੀ ਦੇਖਦਾ, ਬਾਹਰ ਨਹੀਂ ਦੇਖਦਾ।
ਪੂਰਨ ਭੀ ਕਰੁਣਾ ਹਮ ਪੈਰ ਵਿੱਚ ਬਸਿਓ ਤੇ ਸੋ ਲਿਵ ਲਾਉ।
ਬਹੁਤ ਮੇਰੇ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਆ, ਮਨ ਦੇ ਅੰਦਰ ਬਸਿਆ, ਮੈਂ ਤਾਂ ਅੰਦਰ ਨੂੰ ਹੀ ਦੇਖਦਾ ਹਾਂ।
ਰੋਮਹਿ ਰੋਮ ਰਚਿਓ ਸੋ ਭਲੀ ਵਿਦ ਕਯੋ ਰਸਨਾ ਬਵੈਨ ਅਲਾਉ।
ਜਿਹੜਾ ਰੋਮਾ ਰੋਮਾ ਵਿੱਚ ਰਚਿਆ ਹੋਇਆ ਉਹਦੇ ਵਿੱਚ ਹੀ ਮੈਂ ਸਮਾਧੀ ਲਾ ਕੇ ਰਚਿਆ ਹੋਇਆ ਹਾਂ, ਹੁਣ ਮੈਂ ਰਸਨਾ ਦੇ ਨਾਲ ਕਿਉਂ ਬੈਨ ਅਲਾਵਣਾ ਕਰਾਂ।
ਚੌ ਪਈ ਸੁਣ ਤੇ ਮਤ ਕੋ ਸ੍ਰੀ ਗੁਰ ਬੋਲੇ।
ਸੁਣ ਕੇ ਉਹਦੇ ਮਤ ਨੂੰ, ਉਹਦੀ ਬੁੱਧੀ ਦੀ ਗੱਲ ਨੂੰ ਮਹਾਰਾਜ ਸੱਚੇ ਪਾਤਸ਼ਾਹ ਬੋਲੇ ਬਚਨ।
ਧੰਨ ਤੁਮੈ ਮਨ ਰਹਿਤ ਅਡੋਲੇ।
ਧੰਨ ਹੋ ਤੁਸੀਂ ਦੱਤਾਤਰੇ ਜੀ, ਤੁਹਾਡਾ ਮਨ ਅਡੋਲ ਰਹਿੰਦਾ ਹੈ।
ਆਤਮ ਗਿਆਨ ਉਦਦ ਕੇ ਮਾਹੀ।
ਆਤਮਕ ਗਿਆਨ ਤੁਹਾਡੇ ਹਿਰਦੇ ਦੇ ਅੰਦਰ ਹੈ।
ਰਹਿਓ ਮੀਨ ਜੋ ਮਗਨ ਸਦਾ ਹੀ।
ਆਤਮ ਗਿਆਨ ਦੇ ਸਮੁੰਦਰ ਵਿੱਚ ਤੁਸੀਂ ਰਹਿੰਦੇ ਜਿਵੇਂ ਮੱਛੀ ਰਹਿੰਦੀ ਹਮੇਸ਼ਾ ਪਾਣੀ ਵਿੱਚ।
ਕੁੰਡਲ ਕਟਕਾ ਟਿਕ ਲੰਕਾਰਾ।
ਇਸ ਤਰ੍ਹਾਂ ਜਿਹੜਾ ਕੁੰਡਲ ਕਟਕਾਦਿਕ ਜਿਹੜੇ ਵਾਲ ਸੀ ਕੜਿਆਂ ਵਰਗੇ ਗੋਲ ਗੋਲ, ਲੰਕਾਰਾ ਤੋਂ ਭਾਵ ਗਹਿਣਿਆਂ ਵਾਂਗੂ ਸੋਹਣੇ ਲੱਗ ਰਹੇ ਸਨ।
ਸਭ ਕੂਰੇ ਉਰ ਬੀਚ ਵਿਚਾਰਾ।
ਅਥਵਾ ਕਹਿਣ ਤੋਂ ਭਾਵ ਜਿਹੜੇ ਸੰਸਾਰ ਦੇ ਜਿੰਨੇ ਪਦਾਰਥ ਨੇ ਉਹ ਝੂਠੇ ਹੀ ਲੱਗਦੇ ਸੀ ਮਨ ਦੇ ਅੰਦਰ।
ਜੋ ਕੰਚਨ ਹੈ ਸਰਵ ਅਧਾਰਾ।
ਜਿਹੜਾ ਸੋਨਾ ਹੈ ਸਾਰਿਆਂ ਦਾ ਆਸਰਾ ਬਣਾਇਆ ਲੋਕਾਂ ਨੇ ਦੁਨੀਆਂ ਚ।
ਸੋ ਸਾਚੋ ਨੀਕੀ ਵਿਧਾਰਾ।
ਮੈਂ ਪ੍ਰਮਾਤਮਾ ਦੇ ਨਾਮ ਨੂੰ ਹੀ ਹਿਰਦੇ ਚ ਵਸਾਇਆ, ਇਹੀ ਮੇਰਾ ਸਾਰਾ ਕੁਝ ਹੈ।
ਅਸ ਕਹਿ ਕਰ ਮਿਲ ਆਪਸ ਮਾਹੀ।
ਇਉਂ ਕਹਿ ਕਰਕੇ ਆਪਸ ਵਿੱਚ ਮਿਲ ਕਰਕੇ।
ਹਰਖ ਤਪੇ ਦੋਹੇ ਦੇ ਸੁਖ ਪਾਹੇ।
ਖੁਸ਼ ਹੋ ਗਏ ਦੋਨਾਂ ਪਾਸਿਆਂ ਤੋਂ ਸੁਖ ਪਾਇਆ ਹੈ।
ਕੀਰਤਕ ਕਾਲ ਬੈਠ ਤੇ ਪਾਸਾ।
ਕਿੰਨਾ ਕੁ ਸਮਾਂ ਉਹਨਾਂ ਦੇ ਕੋਲ ਬੈਠੇ ਨੇ।
ਚੱਲਣੇ ਤਿਆਰ ਭਏ ਸੁਖ ਰਾਸਾ।
ਸੁਖਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਚੱਲਣ ਨੂੰ ਤਿਆਰ ਹੋ ਗਏ।
ਕਰ ਬੰਧਨ ਕੋ ਸੀਸ ਨਵਾਏ।
ਫਿਰ ਉਸ ਵਕਤ ਇੱਕ ਦੂਜੇ ਨੂੰ ਨਮਸਕਾਰ ਕੀਤੀ ਸੀਸ ਨਵਾਏ ਨੇ।
ਅੱਗੇ ਸ੍ਰੀ ਗੁਰ ਬਹਰ ਸਿਧਾਏ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਚਲੇ ਗਏ ਹਨ।
ਕਮਲ ਬਦਨ ਸੁਖ ਸਦਨ ਸੁਹਾਵਨ।
ਕਮਲ ਸਰੀਖਾ ਚਿਹਰਾ ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਸ਼ੋਭਨੀਕ ਹੋ ਰਹੇ ਨੇ।
ਪੂਰਨ ਧਿਆਏ ਭਾਉ ਮਨ ਭਾਵਨ।
ਇਹ ਜਿਹੜਾ ਧਿਆ ਸੀ ਮਨ ਨੂੰ ਭਾਉਂਦਾ, ਇੱਥੇ ਚੰਗਾ ਲੱਗਦਾ ਧਿਆ ਪੂਰਾ ਹੋਇਆ। ਸੋ ਕੱਲ ਨੂੰ ਸ਼ਰਵਣ ਕਰਾਂਗੇ ਕਿਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਮਰ ਪੁਰਸ਼ ਪ੍ਰਹਿਲਾਦ ਜੀ ਨੂੰ ਵੀ ਮਿਲੇ ਨੇ। ਇਹ ਸਾਰੇ ਅਮਰ ਪੁਰਸ਼ ਹੁੰਦੇ ਨੇ, ਸਮਾਧੀ ਲੀਨ ਹੋ ਕੇ ਜਿਹੜਾ ਦੀ ਅਵਸਥਾ ਖੁੱਲ ਜਾਂਦੀ ਹੈ ਉਹ ਜਿਹਨੂੰ ਮਰਜ਼ੀ ਯਾਦ ਕਰ ਲਓ ਸਾਹਮਣੇ ਖੜਾ ਹੋ ਜਾਂਦਾ ਆ ਕੇ, ਔਰ ਜਿਹਦੀ ਕਥਾ ਚੱਲੂਗੀ ਉਹਨੇ ਆਉਣਾ ਹੀ ਆਉਣਾ, ਅਤੇ ਜਿਹੜਾ ਅੰਦਰ ਕੋਈ ਬੈਠਾ ਅੱਖਾਂ ਖੁੱਲੀਆਂ ਵਾਲਾ ਉਹਨੂੰ ਦੇਖਣਾ ਹੀ ਦੇਖਣਾ ਵੀ ਆਹ ਬੈਠੇ ਪ੍ਰਹਿਲਾਦ ਜੀ ਸਾਡੇ ਕੋਲੇ। ਵੀ ਇਹ ਚੀਜ਼ਾਂ ਬਹੁਤ ਹਾਈ ਕਲਾਸ, ਇੱਧਰ ਨੂੰ ਕਿਹਦੀ ਮਿਹਨਤ ਹੈ, ਕਿਸੇ ਦੀ ਵੀ ਨਹੀਂ ਹੈ ਮਿਹਨਤ। ਇਸ ਕਰਕੇ ਦੱਸਣਾ ਮੇਰਾ ਫਰਜ਼ ਹੈ ਕਿ ਮੈਂ ਦੱਸ ਸਕਦਾ, ਕਿਉਂਕਿ ਮਹਾਂਪੁਰਖ ਐਸੇ ਚੀਜ਼ਾਂ ਦੱਸ ਦਿੰਦੇ ਸੀ, ਅਸੀਂ ਪੁੱਛ ਲੈਂਦੇ ਸੀ, ਸ਼ੰਕਾ ਸਾਨੂੰ ਵੀ ਹੁੰਦਾ ਸੀ ਉਦੋਂ ਵੀ ਆਹ ਗੱਲਾਂ ਜੀ ਉਈ ਲਿਖੀਆਂ ਹੋਈਆਂ ਪਤਾ ਨਹੀਂ ਹੈ ਕਿ ਨਹੀਂ ਹੈ। ਕਹਿੰਦੇ ਹੁੰਦੇ ਤਾਂ ਹੈ, ਇਹ ਸਾਰੀਆਂ ਗੱਲਾਂ ਆਤਮਦਰਸ਼ੀ ਪੁਰਸ਼ ਦੀਆਂ ਚੀਜ਼ਾਂ ਨੇ, ਇਹ ਆਮ ਬੰਦੇ ਦੀ ਸਮਝ ਸੋਝੀ ਤੋਂ ਪਰੇ ਨੇ। ਪਰ ਜਦੋਂ ਗੱਲ ਆਪਾਂ ਕਰਦੇ ਗੁਰੂ ਨਾਨਕ ਸਾਹਿਬ ਦੀ, ਬਚਨ ਕਰਦੇ ਬਾਣੀ ਦਾ, ਬਾਣੀ ਦਾ ਬਚਨ ਤਮੋ ਰਜੋ ਸਤੋ ਤੋਂ ਹੀ ਉੱਤੇ ਉੱਠ ਕੇ ਹੁੰਦਾ, ਅਤੇ ਦੁਨੀਆਂ ਦੇ ਬੰਦੇ ਵਸਦੇ ਵਿਚਾਰੇ ਤਮੋ ਰਜੋ ਸਤੋ ਤੱਕ ਹੀ ਨੇ। ਕੋਈ ਬੰਦਾ ਜੇ ਸਤੋ ਪਦ ਤੋਂ ਉੱਤੇ ਉੱਠ ਕੇ ਚੌਥੀ ਪਦ ਵਿੱਚ ਵਰਤਦਾ, ਉਹੋ ਜਿਹਾ ਬੰਦਾ ਕੋਈ ਕੋਈ ਲੱਭਦਾ ਆਪਾਂ ਨੂੰ। ਫੇਰ ਵੀ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣਾਇਆ ਬਹੁਤ ਸੁੰਦਰ ਉਪਦੇਸ਼ ਹੈ, ਮੁੱਖ ਚੀਜ਼ ਲੈਣ ਵਾਲੀ ਜਿਹੜੀ ਹੁੰਦੀ ਵਿੱਚੋਂ ਰਸ ਲੈ ਲਈਦਾ ਕਿ ਰੱਬ ਦੇ ਪਿਆਰੇ ਦੇਖੋ ਸਮਾਧੀਆਂ ਲਾ ਕੇ ਲੀਨ ਹੋ ਕੇ ਪਰਮਾਤਮਾ 'ਚ ਬੈਠੇ ਨੇ, ਦੁਨੀਆਂ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਹੁੰਦਾ, ਅੰਦਰ ਨੂੰ ਹੀ ਪਰਮਾਤਮਾ ਨੂੰ ਦੇਖੀ ਜਾਂਦੇ ਨੇ। ਪਰ ਸਤਿਗੁਰੂ ਨੇ ਵਿਸ਼ੇਸ਼ਤਾ ਕੀ ਦਿਖਾਈ ਹੈ ਕਿ ਭਾਈ ਸਾਰਿਆਂ ਵਿੱਚ ਹੀ ਪਰਮਾਤਮਾ ਹੈ। ਇੱਕ ਬੰਦਾ ਜਿਸ ਪਹਾੜਾਂ ਵਿੱਚ ਸਮਾਧੀ ਲਾ ਕੇ ਬ੍ਰਹਮ ਗਿਆਨੀ ਬਣ ਕੇ ਬੈਠ ਵੀ ਗਿਆ, ਇਕੱਲੇ ਦਾ ਭਲਾ ਹੋ ਜਾਵੇਗਾ। ਪਰ ਜੇ ਉਹੀ ਵਿਅਕਤੀ ਬ੍ਰਹਮ ਗਿਆਨ ਪ੍ਰਾਪਤ ਕਰਕੇ ਸਾਰੀ ਦੁਨੀਆਂ 'ਚ ਵਿਚਰ ਕੇ ਦੁਨੀਆਂ ਨੂੰ ਸਹੀ ਰਸਤੇ ਲਾਵੇ, ਲੱਖਾਂ ਲੋਕਾਂ ਨੂੰ ਤਾਰ ਸਕਦਾ ਉਹ। ਗੁਰੂ ਸਾਹਿਬ ਦੀ ਇਹ ਜਿਹੜੀ ਆ ਮਰਿਆਦਾ ਇਹੀ ਆ। ਗੁਰੂ ਸਾਹਿਬ ਕਹਿੰਦੇ ਮੈਂ ਵੀ ਫਿਰ ਬੈਠਾ ਰਹਿ ਸਕਦਾ, ਇਸ ਸਮਾਧੀ ਲਾ ਕੇ ਬਹਿ ਜਾਂਦਾ ਨਨਕਾਣਾ ਸਾਹਿਬ। ਪਰ ਗੁਰੂ ਸਾਹਿਬ ਨੇ ਇੰਨੀਆਂ ਉਦਾਸੀਆਂ ਜਾ ਕੇ ਥਾਂ ਥਾਂ ਲੋਕਾਂ ਨੂੰ ਪਰਮਾਤਮਾ ਨਾਲ ਜੋੜਿਆ, ਸਹੀ ਰਸਤੇ ਲਾਇਆ। ਡੰਗਰਾਂ ਨੂੰ, ਜਿਹੜੇ ਬੰਦੇ ਡੰਗਰਾਂ ਵਾਲੇ ਜੀਵਨ ਜਿਉਂਦੇ ਸੀ ਉਹਨਾਂ ਨੂੰ ਕਿਹਾ ਬੰਦੇ ਬਣ ਜਾਓ ਭਾਈ, ਮਨੁੱਖਾ ਦੇਹੀ ਮਿਲੀ ਰੱਬ ਦੀ ਪ੍ਰਾਪਤੀ ਲਈ, ਇਹ ਡੰਗਰਾਂ ਵਾਲੇ ਕੰਮ ਕਰਨ ਨੂੰ ਨਹੀਂ ਮਿਲੀ। ਇਉਂ ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆਂ ਨੂੰ ਸਹੀ ਉਪਦੇਸ਼ ਦੇ ਕੇ ਸਹੀ ਮਾਰਗ 'ਤੇ ਲਾ ਕੇ ਮਨੁੱਖਾ ਜਨਮ ਸਫਲਤਾ ਸਹਿਤ ਕੀਤਾ ਸਾਰਿਆਂ ਦਾ। ਸਾਡਾ ਵੀ ਜਨਮ ਸਫਲਾ ਹੋਵੇ, ਆਪਾਂ ਵੀ ਨਾਮ ਜਪ ਕੇ ਅੰਤਰਮੁਖ ਬਿਰਤੀ ਵੀ ਕਰਨੀ ਹੈ, ਪਰ ਨਾਲ ਦੁਨੀਆਂ ਨੂੰ ਵੀ ਦੱਸਣਾ ਹੈ ਕਿ ਭਾਈ ਆਹ ਕੰਮ ਚੰਗੇ ਨੇ, ਇਹ ਕੰਮ ਮਾੜੇ ਨੇ, ਇਹ ਕੰਮ ਨਹੀਂ ਕਰੀਦੇ। ਗੁਰੂ ਸਾਹਿਬ ਜੋ ਕਹਿੰਦੇ ਨੇ ਉਹ ਅੱਗੇ ਪ੍ਰਚਾਰ ਵੀ ਕਰਨਾ ਹੈ, ਦੁਨੀਆਂ ਨੂੰ ਸਹੀ ਰਸਤੇ ਉੱਤੇ ਲਾ ਕੇ ਸਰਬੱਤ ਦਾ ਭਲਾ ਕਰਕੇ ਆਪਣਾ ਭਲਾ ਕਰਨਾ ਹੈ। ਸਤਿਗੁਰੂ ਮਹਾਰਾਜ ਇਉਂ ਬਖਸ਼ਿਸ਼ ਕਰਦੇ ਨੇ।
ਵਾਹਿਗੁਰੂ ਵਾਹਿਗੁਰੂ
ਕਸ ਨਾ ਕਹੇ ਜਮਕਾਲ।
ਨਾਨਕ ਮਨ ਤਨ ਸੁਖੀ ਹੋਏ, ਨਾਨਕ ਮਨ ਤਨ ਸੁਖੀ ਹੋਏ,
ਨਾਨਕ ਮਨ ਤਨ ਸੁਖੀ ਹੋਏ, ਨਾਨਕ ਮਨ ਤਨ ਸੁਖੀ ਹੋਏ।
ਅੰਤੇ ਮਿਲੇ ਗੋਪਾਲ, ਅੰਤੇ ਮਿਲੇ ਗੋਪਾਲ,
ਅੰਤੇ ਮਿਲੇ ਗੋਪਾਲ, ਅੰਤੇ ਮਿਲੇ ਗੋਪਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇਹ ਪਾਠ ਆੜੇ ਉੱਤੇ ਟਿੱਪੀ ਤੱਤੇ ਨੂੰ ਲਾ ਅੰਤੇ ਮਿਲੇ ਗੋਪਾਲ। ਬਹੁਤ ਸਾਰੇ ਪ੍ਰੇਮੀ ਗਲਤੀ ਨਾਲ ਇਉਂ ਕਹਿੰਦੇ ਵੀ ਸੁਣੇ ਜਾਂਦੇ ਅੰਤ ਹੈ ਮਿਲੇ ਗੋਪਾਲ। ਉਹ ਆਪਣੀ ਆਪਣੀ ਸਿਆਣਪ ਕਰਦੇ ਨੇ ਵੀ ਮੈਂ ਪਾਠ ਸ਼ੁੱਧ ਬੋਲਦਾ। ਅੰਤ ਹੈ ਹੁੰਦੀ ਅੰਤਹਿਸ਼ ਕਰਨ ਵਿੱਚ, ਅਤੇ ਅੰਤੇ ਹੁੰਦਾ ਅੰਤ ਨੂੰ ਗੋਪਾਲ ਵਿੱਚ ਉਹ ਬੰਦਾ ਲੀਨ ਹੋ ਜਾਂਦਾ। ਧਿਆਨ ਨਾਲ ਪਾਠ ਦੇਖ ਲੈਣਾ, ਮਹਾਰਾਜ ਵਿੱਚ ਅੰਤੇ ਹੀ ਲਿਖਿਆ ਹੋਇਆ। ਇਸ ਕਰਕੇ ਕਈ ਸੋਚਦੇ ਸ਼ਾਇਦ ਪਾਠ ਹੀ ਗਲਤ ਕਰਤਾ, ਅੰਤੇ ਮਿਲਿਆ ਗੋਪਾਲ, ਕਿਉਂਕਿ ਹੋਰ ਬਹੁਤ ਘੱਟ ਇਹ ਪਾਠ ਮਹਾਰਾਜ ਵਿੱਚ ਆਇਆ।